साखी नंबर 48 पारो जुलका परमहंस। मल कुश्ती करके चले गए, बच्चे भी खेलना खेल के टुर गए, पर साहेब आप अज मल अखाड़े ही बैठे रहे। वेख रहे सन अपने करतार दी कुदरत के नैन पर आए, दो चार टेपे तिलके बाकी दे सोने छपरा ने छेती टैक के विचे ही समा लए। अचरज आबा चेहरे ते छा रही सी ते कुछ निकटवर्ती सिख दर्शन आनंद लै रहे सन कि एक जग्यासु जी आ गए। टिके बैठे वेख के दूरों ही नमस्कार करके बिन आहट कीते आप जी बैठ गए। थोड़े चिर मगरों नैन खुले खुल पए ते अमृत दृष्ट पई आए जग्यासु उते। खिच खादी उस उठ्या अगे वध्या मुड़ मत्था टेक के नेड़े वार बैठ गया। साहिब आप आई पारो आया है, की नाम है अपना? पारो जी आया हां पारो डल्ले तो, ते नाम है पारो, जात है जुलका, खत्री हां। गुरु जी मुस्कुराए, किवें आए हो पार दे हो उरार नू? पारो लई फिरदियां हन वाशना तंदाला दे मगर, कदे आ जांदी है उपरामता, अज तां ओ लै आई है चरण शरण, पुछ पुछनी है जे मेर होवे तां। गुरु जी मुस्कुराए, पुछ पाई। पारो कोई दसदे हन परमहंस हुंदा है लालसा है लक्षण जानने दी, फिर सिख है दर्शन दी, अपने आप तो कुछ हो नहीं आउंदा। गुरु जी मुस्कुरा के संगर तो रोजे पंडित नू सदवा देंदे हां, वो खोल के दस देवेगा, हां लक्षण कुटीचक बहुदक हंस ते परमहंस चौहा अवधूत सन्यासियां दे, चाहोगे तां लिखवा भी देवेगा। पारो कोई दसदे हन परमहंस हुंदा है लालसा है लक्षण जानने दी, फिर सिख है दर्शन दी, अपने आप तो कुछ हो नहीं सकदा, अपने आप तो कुछ हो नहीं आउंदा। गुरु जी मुस्कुरा के संगर तो रोजे पंडित नू सदवा देंदे हां, ओ खोल के दस देवेगा, हां लक्षण कुटीचक बहुदक हंस ते परमहंस चौहा अवधूत सन्यासियां दे, चाहोगे तां लिखवा भी देवेगा। पारो जियो जी मेर है, पर जियो लिखे लक्षण तां सुने हन ते बने सन्यासी परमहंस वेखे हन, सचमुच दा ना सुनिया ना डिठा है, सिख है उस दी झाकी दी। सतगुरु जी ने जिस रंग विचों नैन खोले सन उसे रंग विच फिर रंग लए ते आपे विच गुम हो गए। कुछ चिर मगरों फिर नैन खुले ते नजर पारो ते पई, उस दे नैन मिट गए फिर खुले ते बोलिया, हां दाता उस सचमुच दे परमहंस ते कराओ ना दर्शन। गुरु जी फिर उसे तरह जुड़ गए। पारो ने डिठा पर ना समझिया के चुप दी आवाज विच की उत्तर मिल रहा है। जद तीसरी वार फिर पूछे उस ता सतगुरु बोले, पारो हंस एक पंछी हुंदा है बतक वर्गा, हंस एक पंछी हुंदा है बतक वर्गा, पर उस तो वड्डा ते सोना स्वच्छ ते निर्मल सरां ते बैठदा है, बहुत उज्जल होण करके उज्जलता दा दृष्टांत बनदा है, ना निरा उज्जलता दा सगों पुरातन मनदे सन कि सोम नू पानी विच मिलाओ ता हंस चुंज पावे, तद पानी ते सोम वख वख हो जाणगे। फिर ए गल चली कि दुध ते पानी रलाओ ता हंस चुंज पा के दुध पानी निखेड़ देंदा है। फिर ए भी गल चली ਕਿ ਹੰਸ ਮੋਤੀ ਦੀ ਚੋਗ ਚੁਗਦਾ ਹੈ। ਇਹਨਾਂ ਲੱਛਣਾਂ ਤੋਂ ਪਦ ਦੇ ਵਰਤਾਓ ਨੂੰ ਇੱਕ ਸੰਕੇਤ ਮਿਲ ਗਿਆ। ਹੁਣ ਦੋਏ ਗੱਲਾਂ ਗ੍ਰੰਥਾਂ ਪੋਥੀਆਂ ਵਿੱਚ ਵਰਤੀਆਂ ਹਨ ਦ੍ਰਿਸ਼ਟਾਂਤ ਪ੍ਰਮਾਣ ਦੀ ਸ਼ਕਲ ਵਿੱਚ। ਅਵਧੂਤ ਸੰਨਿਆਸੀਆਂ ਨੇ ਇਹ ਪਦ ਤੇ ਨਾਲ ਪਰਮ ਲਾ ਕੇ ਆਪਣੇ ਉੱਪਰਲੇ ਪੱਖ ਦੇ ਸਾਧੂਆਂ ਲਈ ਵਰਤਿਆ, ਹੰਸ ਤੇ ਪਰਮ ਹੰਸ। ਉਂਝ ਹੰਸ ਪਦ ਆਤਮਾ, ਪਰਮਾਤਮਾ ਤੇ ਸੂਰਜ ਆਦਿ ਕਈ ਅਰਥਾਂ ਵਿੱਚ ਵੀ ਦੱਸਦੇ ਹਨ। ਪਾਰੋ ਜੀ, ਮੈਂ ਪਰਮਹੰਸ ਸਾਧੂ ਦੀ ਪੁੱਛ ਕਰਦਾ ਹਾਂ ਕਿ ਆਪ ਕਿਸ ਨੂੰ ਆਖਸੋ ਤੇ ਆਪ ਜਿਸ ਨੂੰ ਪਰਮਹੰਸ ਆਖੋ ਉਸ ਦੇ ਦਰਸ਼ਨ ਮੰਗਦਾ ਹਾਂ, ਮਿਹਰ ਕਰੋ। ਗੁਰੂ ਜੀ, ਭਾਈ ਅਸਲ ਗੱਲ ਜੋ ਗੁਰਮਤ ਦੀ ਹੈ ਇਹ ਹੈ ਕਿ ਜੀਵ ਰੂਪੀ ਪੰਛੀ ਦਾਣਿਆਂ ਰੂਪੀ ਪਦਾਰਥਾਂ ਦੇ ਚੋਗ ਦੇ ਮਗਰ ਭੱਜੇ ਫਿਰਦੇ ਹਨ, ਪਰ ਹੰਸ ਜਾਂ ਪਰਮਹੰਸ ਰੂਪੀ ਉੱਤਮ ਪੁਰਖ ਸ਼ਬਦ ਰੂਪੀ ਮੋਤੀ ਦੀ ਚੋਗ ਚੁਗਦਾ ਹੈ। ਸ਼ਬਦ ਰੂਪੀ ਰਤਨ ਗੁਰੂ ਰੂਪੀ ਸਾਗਰ ਵਿੱਚ ਹੁੰਦਾ ਹੈ, ਉਹ ਗੁਰੂ ਤੋਂ ਇਹ ਰਤਨ ਲੈ ਕੇ ਕਮਾਈ ਕਰਦਾ ਹੈ। ਇਸ ਕਮਾਈ ਨਾਲ ਉਸ ਵਿੱਚ ਸਾਰ ਅਸਾਰ ਨੂੰ ਨਿਖੇੜਨ ਦੀ ਵਿਤਰੇਕ ਬੁੱਧ ਹੋ ਆਉਂਦੀ ਹੈ। ਸਾਰ ਨੂੰ ਉਹ ਗ੍ਰਹਿਣ ਕਰਦਾ ਹੈ ਤੇ ਅਸਾਰ ਨੂੰ ਤਿਆਗਦਾ ਹੈ। ਗੁਰੂ ਬਾਬੇ ਨੇ ਆਖਿਆ ਸੀ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰੂ ਸਾਗਰ ਹੈ ਸ਼ਬਦ ਰੂਪੀ ਮੋਤੀ ਤੇ ਹੋਰ ਗੁਣ ਉਸ ਵਿੱਚ ਭਰੇ ਪਏ ਹਨ। ਹੰਸ ਰੂਪੀ ਸੰਤ ਲੋਕ ਉਸ ਵਿੱਚੋਂ ਅੰਮ੍ਰਿਤ ਗ੍ਰਹਿਣ ਕਰਦੇ ਹਨ ਤੇ ਦੂਰ ਨਹੀਂ ਜਾਂਦੇ, ਅਰਥਾਤ ਸ਼ਬਦ ਦੀ ਕਮਾਈ ਨਾਲ ਉਸ ਹੰਸ ਵਰਗੇ ਉੱਜਲ ਸੰਤ ਵਿੱਚ ਸਾਰ ਅਸਾਰ ਨਖੇੜਵੀ ਬੁੱਧ ਉਪਜਦੀ ਹੈ। ਸਾਰ ਅਮਰ ਹੈ, ਸੋ ਅਮਰ ਵਸਤੂ ਨੂੰ ਉਹ ਗ੍ਰਹਿਣ ਕਰਦਾ ਹੈ। ਨਖੇੜਵੀ ਬੁੱਧੀ ਕੀ ਹੈ? ਉਹ ਲੱਖ ਲੈਂਦਾ ਹੈ ਕਿ ਮੈਂ ਦੇਹ ਤੋਂ ਵੱਖਰਾ ਹਾਂ, ਜਿਵੇਂ ਬਦਾਮ ਦੇ ਖੋਲ ਵਿੱਚ ਬਦਾਮ ਦੀ ਗਿਰੀ ਵੱਖਰੀ ਹੁੰਦੀ ਹੈ, ਇਕੱਠੇ ਹੋਣ ਕਰਕੇ ਭਾਸ ਦੇ ਇੱਕੋ ਹਨ। ਹਾਂ ਭਾਈ ਜੀਵ ਸੁਪਨਾ ਵੇਖਦਾ ਹੈ ਤੇ ਸਮਝਦਾ ਹੈ ਕਿ ਦੇਹ ਤਾਂ ਸੁਪਨੇ ਵੇਲੇ ਮਾਨੋ ਜੜ ਹੋਈ ਪਈ ਸੀ ਤੇ ਮੈਂ ਜਾਗਦੇ ਵਾਂਗੂ ਚੇਤਨ ਸਾਂ। ਸੋ ਉਹ ਸਮਝਦਾ ਹੈ ਕਿ ਦੇਹ ਜੜ ਹੈ, ਮੈਂ ਚੇਤਨ ਹਾਂ। ਫਿਰ ਦੇਖਦਾ ਹੈ ਕਿ ਏਡੀ ਭਾਰੀ ਅਰਥਾਤ ਸਥੂਲ ਦੇਹ ਨੂੰ ਸੂਖਮ ਮਨ ਚਲਾਉਂਦਾ ਹੈ। ਦੇਹ ਆਪੇ ਕੁਛ ਨਹੀਂ ਕਰਦੇ, ਮੇਰਾ ਮਨ ਜੋ ਚੇਤਨਤਾ ਵਾਲਾ ਹੈ, ਬਲਵਾਨ ਹੈ, ਵੱਖਰਾ ਹੈ ਤੇ ਦੇਹ ਜੜ ਹੈ ਜੋ ਉਸ ਦੀ ਚਲਾਈ ਚੱਲਦੀ ਹੈ। ਜਦੋਂ ਚਿੰਤਾ ਆ ਚੰਬੜੇ ਤਾਂ ਸਰੀਰ ਢਿੱਲਾ ਤੇ ਰੋਗੀ ਜਿਹਾ ਹੋ ਜਾਂਦਾ ਹੈ, ਤਾਂ ਦੇਹ ਕਿਸੇ ਦਾਰੂ ਨਾਲ ਠੀਕ ਨਹੀਂ ਹੁੰਦੀ। ਪਰ ਜਦ ਚਿੰਤਾ ਵਿਚਾਰ ਨਾਲ ਦੂਰ ਹੋ ਜਾਏ ਤਾਂ ਦੇਹ ਆਪੇ ਸਵਸਥ ਹੋ ਜਾਂਦੀ ਹੈ। ਤਾਂ ਤੇ ਚੇਤਨ ਦੇਹ ਤੋਂ ਵੱਖਰਾ ਸੀ, ਤਾਪ ਚੜ੍ਹੇ ਤਾਂ ਆਖਦਾ ਸੀ ਮੈਂ ਦੁਖੀ ਹਾਂ, ਪਰ ਹੁਣ ਜਾਣਦਾ ਹੈ ਕਿ ਤਾਪ ਦੇਹ ਨੂੰ ਹੈ। ਮੈਂ ਤਾਂ ਦੇਹ ਦਾ ਸੰਗੀ ਹੋਣ ਕਰਕੇ ਦੁੱਖ ਪ੍ਰਤੀਤ ਕਰ ਰਿਹਾ ਹਾਂ। ਇਉਂ ਜਦੋਂ ਦੇਹ ਤੋਂ ਸੰਕਲਪ ਨੂੰ ਖਿੱਚ ਕੇ ਅਡੋਲ ਹੋ ਕੇ ਆਪੇ ਵਿੱਚ ਟਿਕਦਾ ਹੈ ਤਾਂ ਆਪ ਨੂੰ ਦੁੱਖਹੀਣ ਤੇ ਸੁੱਖ ਵਿੱਚ ਪ੍ਰਤੀਤ ਕਰਦਾ ਹੈ। ਇਸ ਸੁੱਖ ਦਾ ਜਾਣੂ ਹੋ ਜਾਣ ਤੇ ਦੇਹ ਦੇ ਭੋਗਾਂ ਵਿੱਚ ਲੰਪਟ ਵਿੱਚ ਨਹੀਂ ਹੁੰਦਾ ਤੇ ਦੇਹ ਨੂੰ ਨਾਸ਼ਵਾਨ ਜਾਣ ਕੇ ਫਿਰ ਇਸ ਦੇ ਭੋਗਾਂ ਰਸਾਂ ਲਈ ਪਾਪ ਵੀ ਨਹੀਂ ਕਰਦਾ। ਸੋ ਐਸੇ ਉੱਜਲ ਪੁਰਖ ਨੂੰ ਆਪੇ ਵਿੱਚ ਟਿਕਣ ਦਾ ਜੋ ਰਸ ਆਵੇਗਾ ਉਹ ਆਪੇ ਵਿੱਚ ਅੰਤਰਮੁਖ ਰਹਿਣੇ ਲਈ ਪ੍ਰੇਰਣਾ ਕਰਦਾ ਰਹੇਗਾ। ਅੰਤਰਮੁਖ ਰਹਿੰਦਿਆਂ ਇਸ ਨੂੰ ਆਪੇ ਦੇ ਮੂਲ ਪਰਮ ਆਪੇ ਦੀ ਲਖਤਾ ਹੋ ਜਾਏਗੀ। ਇਹ ਫਿਰ ਉਸ ਦੇ ਪਿਆਰ ਧਿਆਨ ਵਿੱਚ ਰਹੇਗਾ। ਸਾਹ ਵੱਟ ਕੇ ਪਾਰੋ ਬੜੇ ਗੌਹ ਨਾਲ ਸੁਣਦਾ ਪਿਆ ਸੀ ਤੇ ਸਮਝਦਾ ਪਿਆ ਸੀ। ਲੰਮਾ ਸਾਹ ਲੈ ਕੇ ਬੋਲਿਆ, ਦਾਤਾ ਗੁਰੂ, ਐਸਾ ਅੰਤਰਮੁਖ ਧਿਆਨੀ ਫਿਰ ਜਗਤ ਵਿੱਚ ਤਾਂ ਨਾ ਰਹਿ ਸਕੇਗਾ, ਗ੍ਰਸਤ ਬੜਾ ਚਿੱਕੜ ਹੋਊ ਉਸ ਲਈ। ਗੁਰੂ ਜੀ, ਕਮਲ ਜਲ ਵਿੱਚ ਵਸਦਾ, ਜਲ ਤੋਂ ਅਲੇਪ ਰਹਿੰਦਾ ਹੈ, ਉਸ ਦਾ ਪਿਆਰ ਧਿਆਨ ਆਕਾਸ਼ਾਂ ਵਿੱਚ ਨਿਰਮਲ ਨਿਰਲੇਪ ਵਸਦੇ ਸੂਰਜਾਂ ਵੱਲ ਰਹਿੰਦਾ ਵਸਦੇ ਸੂਰਜ ਵੱਲ ਰਹਿੰਦਾ ਹੈ। ਤਿਵੇਂ ਇਹ ਪਿਆਰ ਧਿਆਨ ਉਸ ਸੰਤ ਨੂੰ ਪਰਮ ਆਤਮਾ ਵਿੱਚ ਲਾਈ ਰੱਖਦਾ ਹੈ, ਉਸ ਨੂੰ ਧਿਆਉਂਦਾ, ਉਹ ਖਿੜਿਆ ਰਹਿੰਦਾ ਹੈ ਤੇ ਜਗਤ ਦੇ ਪਦਾਰਥ ਖਿੱਚਾਂ ਤੇ ਮੋਹ ਉਸ ਨੂੰ ਚੰਬੜਦੇ ਨਹੀਂ। ਨਾ ਹੀ ਉਹ ਦੇਹ ਦੇ ਦੁੱਖਾਂ ਸੁੱਖਾਂ ਤੇ ਆਮ ਲੋਕਾਂ ਵਾਂਗੂ ਹਰਖ ਸ਼ੋਕ ਕਰਦਾ ਹੈ। ਦਿਸਣ ਨੂੰ ਉਸ ਦੀ ਵਰਤੋਂ ਜਗਤ ਦੇ ਲੋਕਾਂ ਵਾਂਗ ਦਿਸਦੀ ਹੈ, ਪਰ ਉਹ ਅੰਦਰੋਂ ਪਰਮਾਤਮ ਧਿਆਨੀ ਹੋਣ ਕਰਕੇ ਜਗਤ ਦੇ ਮੋਹ ਜਾਲ ਦੇ ਬੰਧਨਾਂ ਵਿੱਚ ਨਹੀਂ ਹੁੰਦਾ। ਸਤਿਗੁਰ ਜੀ ਕਾ ਵਾਕ ਪੰਚਾ ਕਾ ਗੁਰ ਏਕ ਧਿਆਨ, ਇਸ ਕਰਕੇ ਪੰਚੇ ਪਾਵਹਿ ਦਰਗਹਿ ਮਾਨ। ਉਹ ਪੰਚ, ਉਹ ਸੰਤ, ਉਹ ਪਰਮਹੰਸ ਦਰ ਪ੍ਰਵਾਨ ਹੁੰਦੇ ਹਨ। ਹਾਂ ਸੁਣ ਪਾਰੋ, ਦਾਤਾ ਜੀ ਫਰਮਾਉਂਦੇ ਹਨ, ਸਰਵਰ ਕਮਲ ਕਿਰਨ ਆਕਾਸੀ ਬਿਗਸੈ ਸਹਿਜ ਸੁਭਾਈ, ਪ੍ਰੀਤਮ ਪ੍ਰੀਤ ਬਨੀ ਅਬਿਆਸੀ ਜੋਤੀ ਜੋਤ ਮਿਲਾਈ। ਅਰਥਾਤ ਕਮਲ ਸਰੋਵਰ ਵਿੱਚ ਹੈ, ਕਿਰਨਪਤੀ ਸੂਰਜ ਆਕਾਸ਼ ਵਿੱਚ ਹੈ, ਪਰ ਉਸ ਦੀ ਕਿਰਨ ਆ ਪੈਣ ਨਾਲ ਕਮਲ ਵਿਕਸਦਾ ਹੈ ਬਿਨਾਂ ਕਿਸੇ ਯਤਨ ਦੇ ਸਹਿਜ ਸੁਭਾਵਕ ਹੀ। ਤਿਵੇਂ ਮੇਰੇ ਦਿਲ ਵਿੱਚ ਪ੍ਰੀਤਮ ਪਰਮਾਤਮ ਦੀ ਪ੍ਰੀਤ ਐਸੀ ਬਣ ਗਈ ਹੈ ਕਿ ਇਸ ਪ੍ਰੀਤ ਨੇ ਉਸ ਜੋਤੀ ਸਰੂਪ ਵਿੱਚ ਮੇਰੀ ਜੋਤ ਨੂੰ ਮਿਲਾ ਦਿੱਤਾ ਹੈ। ਇਹ ਤਾਂ ਹੋਏ ਲੱਛਣ, ਹੁਣ ਰਹੇ ਦਰਸ਼ਨ। ਸ਼ਬਦ ਦਾ ਹੋ ਜਾ ਧਾਰਨੀ, ਨਾਮ ਰੂਪੀ ਰਤਨ ਦੀ ਚੁਗ ਚੋਗ, ਧਿਆਨ ਰੱਖ ਸੂਰਜ ਵੱਲ। ਇਹ ਤਾਂ ਹੋਏ ਲੱਛਣ, ਹੁਣ ਰਹੇ ਦਰਸ਼ਨ। ਸ਼ਬਦ ਦਾ ਹੋ ਜਾ ਧਾਰਨੀ, ਨਾਮ ਰੂਪੀ ਰਤਨ ਦੀ ਚੁਗ ਚੋਗ, ਧਿਆਨ ਰੱਖ ਸੂਰਜ ਵੱਲ, ਕਰਤਾ ਪੁਰਖ ਵੱਲ। ਗ੍ਰਸਥ ਦੇ ਵਿੱਚੇ ਹੋ ਜਾਏਗਾ ਹੰਸ ਪਰਮ ਹੰਸ, ਫਿਰ ਕਰ ਲਈ ਆਪਣੇ ਦਰਸ਼ਨ ਆਪ ਮੁਸਕਰਾ ਕੇ। ਪਾਰੋ ਕਾਹਦੇ ਸਾਹੇ ਜੇ ਆਪ ਨਾ ਵਿਆਹੇ। ਪਾਰੋ ਹੁਣ ਧਿਆਨ ਲਾ ਕੇ ਸੁਣਦਾ, ਧਿਆਨ ਮਗਨ ਹੁੰਦਾ, ਗੁਰੂ ਚਿੱਤ ਵਿੱਚ ਚਿੱਤ ਸਮਾ ਰਿਹਾ ਸੀ। ਸਹਿਜ ਸੁਭਾਵ ਤੇ ਅਣਜਾਣੇ ਲੱਗ ਗਈ ਉਸ ਸ਼ੋ ਆਤਮ ਰੰਗ ਦੀ, ਤੇ ਰਸ ਵਿੱਚ ਰੱਤੇ ਦਾ ਸੀਸ ਚਰਨਾਂ ਤੇ ਜਾ ਲੱਗਾ। ਬੋਲਿਆ, ਦਾਤਾ ਮੈਨੂੰ ਹੁਣ ਹੋ ਗਏ ਹਨ ਦਰਸ਼ਨ ਪਰਮ ਹੰਸਾਂ ਦੇ ਵੀ ਪਰਮ ਹੰਸਾਂ ਦੇ। ਬੋਲਿਆ, ਦਾਤਾ ਮੈਨੂੰ ਹੁਣ ਹੋ ਗਏ ਹਨ ਦਰਸ਼ਨ ਪਰਮ ਹੰਸਾਂ ਦੇ ਵੀ ਪਰਮ ਹੰਸ ਦੇ। ਹੇ ਪਰਮ ਹੰਸਾਂ ਦੇ ਰਾਜ ਹੰਸ, ਖੈਰ ਪਾ ਦਿਓ ਸ਼ਬਦ ਰਤਨ ਦੀ ਮੇਰੀ ਝੋਲੀ। ਤਰੁੱਟ ਪਏ ਦੇਣ ਹਰ ਦਾਤਾ, ਨਾਮ ਦਾਨ ਦੇ ਦਿੱਤਾ, ਰਾਸ ਪਾ ਦਿੱਤੀ ਵਪਾਰੀ ਨੂੰ ਅਮੁੱਲ ਵਪਾਰ ਦੀ, ਆਖ ਦਿੱਤਾ ਕਰ ਕਮਾਈ ਅਰਥ ਦੀ, ਪਰ ਕਰ ਕਮਾਈ ਨਾਲ ਪਰਮਾਰਥ ਦੀ ਵੀ। ਅਰਥ ਪਰਮਾਰਥ ਦਾ ਮੇਲ ਕਰ, ਅਰਥ ਪਰਮਾਰਥ ਨਿਖੇੜ ਕੇ ਨਾ ਬਹੁ, ਦੋਹਾਂ ਨੂੰ ਮੇਲ ਕੇ ਤੁਰ। ਜਿਵੇਂ ਕਮਲ ਜਲ ਵਿੱਚ ਵਸਦਾ ਤੇ ਜਲ ਤੋਂ ਪਲਦਾ, ਖੇੜਾ ਸੂਰਜ ਤੋਂ ਲੈਂਦਾ ਹੈ ਤੇ ਵਿਕਸਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾ ਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਹਰ ਕਮਾਈ ਫਿਰ ਤੇਰੀ ਕਲਿਆਣ ਹੋਸੀ ਪਰਮ ਹੰਸ ਹੋ ਕੇ। ਪਾਰੋ ਮਿਲਦਾ ਰਹੀ ਗੋਇੰਦਵਾਲ ਵਾਲੇ ਨੂੰ, ਤੂੰ ਮਿਲਦਾ ਰਹੀ ਭਾਈ ਗੋਇੰਦਵਾਲ ਵਾਲੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।